ਸ੍ਰੀ ਆਨੰਦਪੁਰ ਸਾਹਿਬ ਘੇਰਾ ਪੈ ਗਿਆ ਸਿੰਘਾਂ ਨੇ। ਦੇਖਿਆ ਕਿ ਜਦੋਂ ਕੋਈ ਚਾਰਾ ਨਹੀਂ ਚੱਲਦਾ ਤਾਂ ਘੋੜਿਆਂ ਨੂੰ ਖਾਣ ਨੂੰ ਘਾਹ ਵੀ ਨਾ ਰਿਹਾ ਅੰਦਰ। ਫਲ ਗਿਆਨੀ ਗਿਆਨ ਸਿੰਘ ਜੀ ਐਸਾ ਬਚਨ ਲਿਖਦੇ ਨੇ, ਕਹਿੰਦੇ ਨੇ ਫਲ ਫੁੱਲ ਕੰਦ ਮੂਲ ਘਾਸ ਫੂਸ ਆਹਾਰ ਕੱਚੇ ਮ੍ਰਿਗ ਮਾਰ ਹੈ ਮਾਰ ਕੇ ਹੈ ਖਾ। ਕੱਚੇ ਜਿਹੜੇ ਮ੍ਰਿਗ ਸੀ, ਕੱਚੇ ਮ੍ਰਿਗ ਖੈ ਹੈ ਮਾਰ, ਕੱਚੇ ਮ੍ਰਿਗਾਂ ਨੂੰ ਮਾਰ ਕੇ ਖਾਂਦੇ ਰਹੇ। ਕਹਿੰਦੇ ਉਹੀ ਘੋੜਿਆਂ ਨੂੰ ਵੀ ਮਾਸ ਖਵਾਉਂਦੇ ਰਹੇ ਘਾਹ ਦੀ ਥਾਂ ਦੇ ਉੱਤੇ। ਇਸ ਕਰਕੇ ਮੁਸੀਬਤ ਖੜੀ ਹੋਈ, ਘੋੜਿਆਂ ਨੂੰ ਵੱਢਿਆ, ਮੁੱਕ ਕੇ ਘੋੜੇ, ਹੱਡੀਆਂ ਨਿਕਲ ਆਈਆਂ ਸਿੰਘਾਂ ਦੀਆਂ, ਦਰਖਤਾਂ ਦੇ ਪੱਤੇ ਲਾਹ ਕੇ ਖਾਧੇ, ਫਿਰ ਦਰਖਤਾਂ ਦੇ ਛਿਲਕੇ ਉਤਾਰ ਕੇ ਉਹਨਾਂ ਨੂੰ ਛੋਟੇ ਛੋਟੇ ਕੱਟ ਕੱਟ ਕੇ ਉਬਾਲ ਕੇ ਉਹਨਾਂ ਨੂੰ ਖਾਧਾ। ਜਦੋਂ ਕੁਛ ਵੀ ਖਾਣ ਨੂੰ ਨਾ ਮਿਲਿਆ, ਅੰਦਰਾਂ ਤੜਫਣ, ਅੰਦਰੋਂ ਉਦੋਂ ਜੰਗ ਕਰਨਾ ਸੀ, ਫਿਰ ਮਿੱਟੀ ਲੈ ਕੇ ਨਾ ਥੋੜੀ ਥੋੜੀ ਉਹ ਖਾਂਦੇ ਰਹੇ। ਇੰਨੀ ਮਾੜੀ ਹਾਲਤ ਹੋਈ ਸੀ ਖਾਲਸੇ ਦੀ, ਮਿੱਟੀ ਖਾਣੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹਨੂੰ ਧਰਮ ਨਜ਼ਰ ਆਉਂਦਾ ਸਾਹਮਣੇ, ਉਹ ਧਰਮ ਦੀ ਗੱਲ ਕਰਦਾ। ਜਿਹੜੇ ਬੰਦੇ ਦੇ ਅੰਦਰ ਸਿਰਫ ਲਾਲਚ ਹੈ, ਖਾਣ ਪੀਣ ਦਾ ਲਾਲਚ ਹੈ, ਉਹ ਬੰਦਾ ਖਾਣ ਪੀਣ ਪਿੱਛੇ ਆਪਣੇ ਧਰਮ ਦਾ ਵੀ ਤਿਆਗ ਕਰ ਦਿੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਖ ਭਖ ਹੈ ਭਾਖ ਤਜ ਛੋਡ ਹੈ ਅੰਧ ਗੁਰੂ ਜਿਨ ਕੇਰਾ, ਮਸ ਹੋ ਨਿੰਮੇ ਮਸ ਹੋ ਜੰਮੇ ਹਮ ਮਸ ਹੈ ਕੇ ਭਾਂਡੇ। ਮਾਸ ਤੋਂ ਹੀ ਆਪਣੀ ਬਣਤਰ ਬਣੀ ਸਰੀਰ ਦੀ, ਮਾਸ ਤੋਂ ਹੀ ਆਪਾਂ ਮਾਤਾ ਤੋਂ ਜਨਮ ਲਿਆ ਹੈ, ਤੇ ਸਾਡਾ ਸਰੀਰ ਰੂਪੀ ਭਾਂਡਾ ਵੀ ਮਾਸ ਦਾ ਹੀ ਬਣਿਆ ਹੋਇਆ ਹੈ। ਇਹ ਗੱਲਾਂ ਹੈ ਪੰਡਿਤ ਜੀ, ਗਿਆਨ ਧਿਆਨ ਕੱਚ ਸੂਝੈ ਨਾਹੀ। ਕੋਈ ਗਿਆਨ ਦੀ ਗੱਲ ਕਰ ਤਾਂ ਬੈਖਰੀ ਬਾਣੀ, ਮੱਧਮਾ ਬਾਣੀ, ਪਸੰਤੀ ਬਾਣੀ, ਪਰਾ ਬਾਣੀ, ਸਿਮਰਨ ਕਿਵੇਂ ਕਰੀਦਾ, ਬ੍ਰਹਮ ਗਿਆਨ ਕਿਵੇਂ ਮਿਲਦਾ, ਸ਼ੁਭ ਇੱਛਾ ਸ਼ੁਭ ਵਿਚਾਰਨਾ ਤਨੂ ਮਾਨਸਾ ਸਤਵਾ ਪਤ ਅੰਸ ਸਖਤ ਪਦਾਰਥਾ ਭਾਵਨੀ ਤੁਰੀ ਅਵਸਥਾ, ਕੋਈ ਇਹਨਾਂ ਦੀ ਗੱਲ ਆਉਂਦੀ ਤੈਨੂੰ? ਜਿਹੜੇ ਬੰਦੇ ਜੀ ਖਾਣ ਦੀ ਗੱਲ ਕਰਦੇ ਨੇ, ਉਹਨਾਂ ਨੂੰ ਪੁੱਛੇ ਤੈਨੂੰ ਹੈ ਪਤਾ ਵੀ ਬ੍ਰਹਮ ਗਿਆਨ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਨੇ, ਸਮਾਧੀ ਕਿਵੇਂ ਲੱਗਦੀ ਹੈ, ਧਿਆਨ ਧਾਰਨਾ ਸਮਾਧੀ ਕਿਹਨੂੰ ਕਹਿੰਦੇ ਨੇ, ਗਿਆਨ ਕਿਹਨੂੰ ਕਹਿੰਦੇ ਨੇ, ਧਿਆਨ ਕਿਹਨੂੰ ਕਹਿੰਦੇ ਨੇ? ਭਾਈ ਤੈਨੂੰ ਆਉਂਦਾ? ਐਵੇਂ ਲੋਕਾਂ ਨੂੰ ਚਾਰ ਬੰਦਿਆਂ ਨੂੰ ਮੰਗਰ ਲਾਇਆ ਹੋਇਆ, ਖਾਣ ਪੀਣ ਦੇ ਮਸਲੇ ਲੈ ਕੇ ਬੰਦਿਆਂ ਨੂੰ ਮੰਗਰ ਲਾਈ ਫਿਰਦਾ, ਉਹ ਬੰਦੇ ਤੈਨੂੰ ਜਿੰਦਾਬਾਦ ਕਰੀ ਜਾਂਦੇ ਨੇ? ਇਹ ਤਾਂ ਉਹ ਗੱਲ ਹੋ ਗਈ ਜਿਵੇਂ ਬੜੀ ਪੁਰਾਣੀ ਗੱਲ ਹੈ। ਪਹਿਲੇ ਇੱਕ ਛੋਟੀ ਜਿਹੀ ਕਹਾਣੀ ਆਈ ਸੀ, ਇੱਕ ਵਾਰੀ ਕੋਈ ਧਾਰਮਿਕ ਵੋਟਾਂ ਪੈ ਰਹੀਆਂ ਸੀ, ਥੋੜੇ ਦਿਨ ਬਾਅਦ ਵੋਟਾਂ ਸਨ। ਕਹਿੰਦੇ ਪਿੰਡ ਦੀ ਸਟੇਜ ਦੇ ਉੱਤੇ ਚਾਰੇ ਪਾਸੇ ਲੋਕ ਬੈਠੇ, ਪਿੰਡ ਦੀ ਸਟੇਜ ਤੇ ਆ ਕੇ ਕਿਸੇ ਬੰਦੇ ਨੇ ਬੋਲਣਾ ਸੀ। ਉਹ ਬੰਦਾ ਬੜਾ ਗੁਰਮੁਖ ਪਿਆਰਾ, ਅੰਮ੍ਰਿਤ ਛਕਿਆ, ਬਾਣੀ ਪੜ੍ਹਨ ਵਾਲਾ, ਪਰਿਵਾਰ ਵੀ ਅੰਮ੍ਰਿਤਧਾਰੀ, ਸਾਰਾ ਪਰਿਵਾਰ ਪੰਜ ਬਾਣੀਆਂ ਬੜੇ ਸੁਖਮੀ ਸਾਹਿਬ ਕੰਠ। ਉਹ ਸਟੇਜ ਤੇ ਖੜਾ ਹੋ ਗਿਆ, ਕਹਿੰਦਾ ਸਾਧ ਸਿੰਘ ਜੀ ਮੈਨੂੰ ਵੋਟਾਂ ਪਾਇਓ, ਮੈਂ ਤੁਹਾਡਾ ਭਲਾ ਕਰਾਂਗਾ, ਮੈਂ ਅੱਛੇ ਅੱਛੇ ਕਾਰਜ ਕਰਾਂਗਾ, ਮੈਂ ਗੁਰਦੁਆਰੇ ਸੁਧਾਰ ਕਰਾਂਗਾ। ਉਹ ਚਲਿਆ ਗਿਆ, ਸਰਪੰਚ ਖੜਾ ਹੋ ਗਿਆ, ਕਹਿੰਦਾ ਬੈਠੇ ਰਹੋ ਬਈ, ਦੂਜਾ ਵੀ ਆ ਰਿਹਾ ਜਿਹਨੇ ਵੋਟਾਂ ਲੈਣੀਆਂ ਵਿਰੋਧੀ ਪਾਰਟੀ ਦਾ। ਉਹ ਬੰਦਾ ਗੱਡੀ ਚ ਉਤਰਿਆ, ਉਤਰ ਕੇ ਖੜਾ ਹੋ ਕੇ ਉਹਨੇ ਸਟੇਜ ਤੇ ਇੱਕੋ ਗੱਲ ਕਹੀ। ਹੁਣ ਜ਼ਿਆਦਾ ਗੱਲਾਂ ਬੋਲਣ ਦੀ ਲੋੜ ਨਹੀਂ ਪਈ। ਉਹ ਕਹਿੰਦਾ ਬਈ ਤੁਹਾਡੇ ਵਿੱਚੋਂ ਜਿਹੜਾ ਬੰਦਾ ਮੀਟ ਆਂਡਾ ਸ਼ਰਾਬ ਵਰਤਦਾ, ਉਹ ਮੈਨੂੰ ਵੋਟ ਪਾਇਓ, ਦੂਜਾ ਭਾਵੇਂ ਨਾ ਪਾਇਓ। ਕਹਿੰਦੇ ਉਹ ਬੰਦਾ ਜਿੱਤ ਗਿਆ। ਕਿਉਂ? ਕਿਉਂਕਿ ਉਹ 90% ਬੰਦੇ ਤਾਂ ਖਾਣ ਪੀਣ ਵਾਲੇ ਆ, ਤੇ 10% ਬੰਦੇ ਜਿਹੜੇ ਚੰਗੇ ਗੁਰਮੁਖ ਨੇ ਉਹ 10 ਨੇ। ਇਸ ਕਰਕੇ ਜੇ 10 ਬ੍ਰਹਮ ਗਿਆਨੀ ਇੱਕ ਪਾਸੇ ਵੋਟ ਪਾਉਣ ਤੇ 11 ਮੂਰਖ ਬੰਦੇ ਵੋਟ ਪਾਉਣ, 11 ਬੰਦੇ ਵਾਲੇ ਪਾਸੇ ਜਿੱਤਣਾ ਅਗਲੇ ਨੇ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਅੱਜ ਦੀ ਦੁਨੀਆਂ ਦੇ ਅੰਦਰ ਗਿਆਨ ਧਿਆਨ ਕੱਚ ਸੁੱਝੇ ਨਾਹੀਂ, ਚਤੁਰ ਕਹਾਵੇ ਪਾਂਡੇ। ਪਾਂਡੇ ਆਪਣੇ ਆਪ ਨੂੰ ਚਲਾਕ ਤਾਂ ਤੂੰ ਬਹੁਤ ਕਹਾਉਂਦਾ, ਅੰਤਰੀਵ ਗਿਆਨ ਤੇਰੇ ਅੰਦਰ ਹੈ ਨਹੀਂ, ਸਿਮਰਨ ਕਰਨ ਦੀ ਕੋਈ ਗੱਲ ਕਰਿਆ ਕਰ। ਕਦੇ ਅੰਮ੍ਰਿਤ ਵੇਲੇ ਉੱਠਿਆ? ਕੋਈ ਭਗਤੀ ਕੀਤੀ ਹੈ? ਮਾਸ ਪੁਰਾਣੀ ਮਾਸ ਕਤੇਬੀ ਚੌਂ ਯੁਗ ਮਾਸ ਕਮਾਣਾ। ਮਹਾਰਾਜ ਕਹਿੰਦੇ ਤੁਸੀਂ ਹੁਣ ਤਾਂ ਨੱਕ ਫੜ ਫੜ ਬਹਿੰਦੇ ਹੋ ਤੇ ਦੁਨੀਆਂ ਨੂੰ ਕਹਿੰਦੇ ਹੋ, ਤੇ ਮੈਨੂੰ ਆ ਕੇ ਕਹਿੰਦੇ ਹੋ ਕਿਉਂ ਬਣਾਇਆ ਹੈ, ਕਿਉਂ ਕੀਤਾ। ਇਹ ਤੁਹਾਡਾ ਪਖੰਡ ਉਦੋਂ ਜ਼ਾਹਰ ਨਹੀਂ ਹੋ ਜਾਂਦਾ ਜਦੋਂ ਪੁਰਾਣਾਂ ਦੇ ਵਿੱਚ ਮਾਸ ਲਿਖਿਆ ਹੋਇਆ, ਮਾਸ ਕਿਤੇਬੀ ਕਿਤੇਬਾਂ ਦੇ ਵਿੱਚ ਮਾਸ ਲਿਖਿਆ ਹੋਇਆ ਖਾਣਾ, ਚੌਂ ਯੁੱਗ ਮਾਸ ਕਮਾਉਣਾ, ਚਾਰਾਂ ਯੁੱਗਾਂ ਦੇ ਵਿੱਚ ਲੋਕ ਮਾਸ ਖਾਂਦੇ ਰਹੇ ਨੇ, ਤੁਹਾਡੇ ਬੰਦੇ ਤੁਹਾਡੇ ਦੇਵਤੇ ਸੱਤ ਪ੍ਰਕਾਰ ਦੇ ਜੱਗ ਤਾਂ ਮਾਸ ਨਾਲ ਹੀ ਕਰਦੇ ਨੇ, ਤੁਹਾਡੇ ਵਿੱਚ ਤਾਂ ਇੰਨੀ ਤਾਣੀ ਉਲਝੀ ਹੋਈ ਹੈ, ਤੁਹਾਡਾ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡਾ ਧਰਮ ਜਾਂਦਾ ਕਿੱਧਰ ਨੂੰ ਹੈ, ਕਿੱਥੋਂ ਕੁ ਜਾ ਕੇ ਠੀਕ ਹੁੰਦਾ, ਕਿੱਥੋਂ ਖਰਾਬ ਹੁੰਦਾ, ਜਦੋਂ ਤਾਂ ਲੋੜ ਹੁੰਦੀ ਖਾਣ ਪੀਣ ਦੀ, ਉਦੋਂ ਤਾਂ ਤੁਸੀਂ ਉਹ ਜਿਹੇ ਅਸੂਲ ਬਣਾ ਲੈਂਦੇ ਹੋ, ਜਦੋਂ ਜਿਹੀ ਜਿਹੀ ਚੀਜ਼ ਦੀ ਲੋੜ ਪਈ, ਕਪਾਹ ਦੀ ਲੋੜ ਹੈ ਤਾਂ ਕਪਾਹ ਮੰਗ ਲਈ ਲੋਕਾਂ ਤੋਂ ਤਰੀਕੇ ਨਾਲ ਕਿ ਕਪਾਹ ਦੇਵਤਾ ਨਾਰਾਜ਼ ਹੈ, ਜੇ ਹੋਰ ਕਿਸੇ ਚੀਜ਼ ਦੀ ਲੋੜ ਪਈ ਹੋਰ ਮੰਗ ਲਈ। ਸੋ ਮਹਾਰਾਜ ਕਹਿੰਦੇ ਆਹ ਪਖੰਡ ਤੁਸੀਂ ਕਿਉਂ ਕਰਦੇ ਹੋ ਜਦੋਂ ਕਿ ਤੁਹਾਡੇ ਧਰਮ ਦੇ ਮੁਤਾਬਕ ਤੁਹਾਡੇ ਧਾਰਮਿਕ ਗ੍ਰੰਥਾਂ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਨੇ, ਜੱਜ ਕਾਜ ਵੀ ਆਹ ਸੁਹਾਵ ਹੈ ਉੱਥੇ ਮਾਸ ਸਮਾਣਾ, ਤੁਹਾਡੇ ਜਿੰਨੇ ਵੀ ਮਰਨੇ ਪਰਨੇ ਹੁੰਦੇ ਨੇ, ਕੋਈ ਜੰਨੂ ਪਾਉਣਾ ਕਿਸੇ ਨੂੰ, ਫਿਰ ਤੁਸੀਂ ਕੋਈ ਬੱਚਾ ਜਨਮ ਲੈਂਦਾ, ਕੋਈ ਮਰਨਾ ਪਰਨਾ ਵੀ ਹੋ ਗਿਆ, ਕੋਈ ਹੋਰ ਹੋ ਗਿਆ, ਉੱਥੇ ਫਿਰ ਤੁਸੀਂ ਮਾਸ ਖੜਾ ਕਰ ਲੈਂਦੇ ਹੋ ਜਾ ਕੇ। ਮਹਾਰਾਜ ਕਹਿੰਦੇ ਜਦ ਮੈਨੂੰ ਜੰਨੂ ਪਾਉਣ ਲੱਗੇ ਬੱਕਰਾ ਖੜਾ ਕਰ ਲਿਆ ਲਿਆ ਕੇ, ਮੈਂ ਕਿਹਾ ਮਹਾਰਾਜ ਕਹਿੰਦੇ ਮੈਂ ਇਹ ਗੱਲ ਕਹੀ ਪੰਡਿਤ ਨੂੰ ਵੀ ਆਹ ਜਿਹੜਾ ਬੱਕਰਾ ਖੜਾ ਕੀਤਾ ਇਹਦਾ ਤੇ ਜੰਨੂ ਦਾ ਕੀ ਸੰਬੰਧ ਆਪਸ ਵਿੱਚ, ਇਹ ਧਰਮ ਨਾਲ ਕੋਈ ਸੰਬੰਧ ਹੈ ਇਹਦਾ ਕਿ ਜਾਂ ਤੁਹਾਡੀ ਜ਼ੁਬਾਨ ਨਾਲ ਸੰਬੰਧ ਹੈ ਇਹਦਾ ਕਿ ਖਾਣ ਪੀਣ ਤੱਕ ਹੀ ਸੀਮਤ ਹੋ ਤੁਸੀਂ ਲੋਕ। ਜਦ ਭਗਤ ਕਬੀਰ ਜੀ ਨੂੰ ਚੱਲ ਸੁੰਨਤ ਕਰਨੀ ਤੁਹਾਡੀ ਖੇਡਦਿਆਂ ਖੇਡਦਿਆਂ ਨੂੰ ਬੁਲਾ ਕੇ ਲੈ ਗਏ 12 ਸਾਲ ਦੇ ਜਾ ਕੇ ਕਾਜੀ ਆਇਆ, ਭਗਤ ਕਬੀਰ ਜੀ ਕਹਿੰਦੇ ਪਿਤਾ ਜੀ ਇਹ ਇਕੱਠ ਕੀਤਾ, ਕਹਿੰਦੇ ਅੱਜ ਸੁੰਨਤ ਕਰਨੀ ਤੇਰੀ, ਬਹੁਤ ਲੋਕ ਇਕੱਠੇ ਹੋਏ ਨੇ। ਫਿਰ ਕਬੀਰ ਜੀ ਨੇ ਚਾਰੇ ਪਾਸੇ ਨਿਗਾਹ ਮਾਰੀ, ਕਾਫੀ ਦੁਨੀਆਂ ਬੈਠੀ ਹੈ, ਕਹਿੰਦੇ ਆਹ ਗਾਂ ਖੜੀ ਕੀਤੀ ਹੈ ਨਵਾ ਧਵਾ ਕੇ, ਕਹਿੰਦੇ ਜਦ ਤੇਰੀ ਸੁੰਨਤ ਹੋ ਜਾਏਗੀ ਫਿਰ ਇਹ ਗਾਂ ਵੱਢ ਕੇ ਇਹਦਾ ਮਾਸ ਬਣੇਗਾ, ਇਹ ਸਾਰਿਆਂ ਨੂੰ ਖਵਾਵਾਂਗੇ। ਕਬੀਰ ਜੀ ਕਹਿੰਦੇ ਉਹ ਗਾਂ ਦਾ ਤੇ ਸੁੰਨਤ ਦਾ ਕੀ ਸੰਬੰਧ ਆਪਸ ਵਿੱਚ, ਇਹਨੂੰ ਕਿਉਂ ਮਾਰਦੇ ਹੋ? ਇਹਦਾ ਮਤਲਬ ਜਦੋਂ ਕੋਈ ਬੰਦਾ ਧਾਰਮਿਕ ਬਣਦਾ ਮਰ ਜੰਮਦਿਆਂ ਸਾਰ ਹੀ ਧਰਮ ਦੇ ਤੌਰ ਤੇ ਇੱਕ ਜੀਵ ਦੀ ਹੱਤਿਆ ਹੋ ਜਾਂਦੀ, ਮੈਂ ਨਹੀਂ ਇਹ ਕੰਮ ਕਰਦਾ। ਕਬੀਰ ਜੀ ਉੱਠ ਕੇ ਦੌੜ ਗਏ, ਗੁਰੂ ਨਾਨਕ ਦੇਵ ਜੀ ਨੇ ਵੀ ਜਵਾਬ ਦੇ ਦਿੱਤਾ, ਜੰਨੂ ਪਹਿਨਣ ਤੋਂ ਕਬੀਰ ਜੀ ਨੇ ਸੁੰਨਤ ਕਰਾਉਣ ਤੋਂ ਜਵਾਬ ਦੇ ਦਿੱਤਾ ਤੇ ਇਸ ਗੱਲ ਦਾ ਨਿਖੇਧ ਕਰ ਦਿੱਤਾ ਕਿ ਇਹ ਅਸੀਂ ਵੀ ਚੀਜ਼ਾਂ ਪ੍ਰਵਾਨ ਕਰਦੇ, ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕਿਆ ਉੱਪਰ ਕਿਸੇ ਨੇ ਜਾਣਾ, ਅਸੀਂ ਨਹੀਂ ਪ੍ਰਵਾਨ ਕਰਨਾ ਇਸ ਚੀਜ਼ ਨੂੰ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਸਤਰੀ ਪੁਰਖ ਨਿਭਜੈ ਮਾਸੋਂ ਪਾਤਸ਼ਾਹ ਸੁਲਤਾਨਾ, ਇਸਤਰੀ ਪੁਰਸ਼ ਆਦਿਕ ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਨੇ, ਬੜੇ ਬੜੇ ਬਾਦਸ਼ਾਹ ਬੜੇ ਬੜੇ ਸੁਲਤਾਨ, ਜੇ ਉਹ ਦਿਸ਼ਾ ਨਰਕ ਜਾਂਦੇ, ਕਹਿੰਦੇ ਜੇ ਤੁਹਾਨੂੰ ਉਹ ਜਾਂਦੇ ਨਰਕਾਂ ਨੂੰ ਜਾਂਦੇ ਦੇਖਦੇ ਨੇ ਇਸਤਰੀ ਪੁਰਖ ਪਾਤਸ਼ਾਹ ਸੁਲਤਾਨ, ਫਿਰ ਤੁਸੀਂ ਉਹਨਾਂ ਤੋਂ ਦਾਨ ਕਿਉਂ ਲੈਂਦੇ ਹੋ? ਤਾਂ ਉਨ੍ਹਾਂ ਦਾਨ ਨਾ ਲੈਣਾ, ਫਿਰ ਉਹਨਾਂ ਦਾ ਦਾਨ ਨਾ ਲਓ ਜੇ ਉਹ ਤੁਹਾਨੂੰ ਮਾੜੇ ਲੱਗਦੇ ਨੇ। ਕਿੰਨਾ ਹੀ ਗਲਤ ਬੰਦਾ ਹੋਵੇ ਉਦਾਂ ਤਾਂ ਤੁਸੀਂ ਉਹਨੂੰ ਨਿੰਦੀ ਜਾਓਗੇ, ਇਹ ਬੰਦਾ ਮਾੜਾ ਇਹ ਬੰਦਾ ਮਾੜਾ ਹੈ। ਜੇ ਬੰਦਾ ਉਹ ਕਿਤੇ ਕੱਢ ਲੈ ਨਾ 100 ਰੁਪਈਆ ਜੇਬ ਚੋਂ ਵੀ, ਆਹ 100 ਰੁਪਈਆ ਪੰਡਿਤ ਜੀ ਤੁਹਾਨੂੰ ਦੇਣਾ ਸੀਗਾ, ਇੱਕ ਸ਼ੌਲ ਵੀ ਦੇਣਾ ਸੀਗਾ, ਕੱਪੜੇ ਜੇ ਦੇਣੇ ਸੀ, ਕਹਿੰਦੇ ਫਿਰ ਤੁਸੀਂ ਭੱਜ ਕੇ ਉਹਦੇ ਘਰੇ ਜਾਂਦੇ ਹੋ, ਉਦਾਂ ਤਾਂ ਤੁਸੀਂ ਕਹਿੰਦੇ ਹੋ ਬੰਦਾ ਬੜਾ ਮਾੜਾ, ਜਦੋਂ ਪੈਸੇ ਲੈਣੇ ਹੋਣ ਫਿਰ ਤੁਸੀਂ ਭੱਜ ਕੇ ਉਹਦੇ ਘਰੇ ਜਾਂਦੇ ਹੋ, ਉਦਾਂ ਤੁਸੀਂ ਕਹਿੰਦੇ ਇਹ ਨਰਕਾਂ ਨੂੰ ਜਾਏਗਾ ਬੰਦਾ, ਇਹ ਬੜਾ ਬੰਦਾ ਗਲਤ ਆਦਮੀ ਹੈ ਨਰਕਾਂ ਨੂੰ ਜਾਏਗਾ। ਦਿੰਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਧੰਗਾਣਾ, ਮਹਾਰਾਜ ਕਹਿੰਦੇ ਜਿਹੜਾ ਤਾਂ ਦਿੰਦਾ ਦਾਨ ਉਹ ਤਾਂ ਨਰਕਾਂ ਨੂੰ ਜਾਏਗਾ, ਬਈ ਤੂੰ ਤਾਂ ਨਰਕਾਂ ਨੂੰ ਜਾਏਗਾ, ਤੇਰਾ ਖਾਣਾ ਪੀਣਾ ਠੀਕ ਨਹੀਂ ਹੈ। ਸੁਰਗ ਲੈਂਦੇ ਜਿਹੜੇ ਤੁਸੀਂ ਪੰਡਿਤ ਜੀ ਦਾਨ ਲੈਂਦੇ ਹੋ ਤੁਸੀਂ ਸਵਰਗਾਂ ਨੂੰ ਜਾਓਗੇ, ਦੇਖੋ ਲੋਕੋ ਇਹ ਧੱਕਾ ਦੇਖੋ ਇਹ ਧੰਗਾਣਾ, ਕਹਿੰਦੇ ਦੇਖੋ ਧੱਕੇ ਦੀ ਗੱਲ, ਜਦੋਂ ਤਾਂ ਆਪਣੇ ਮਤਲਬ ਦੀ ਗੱਲ ਆਈ ਉਦੋਂ ਤਾਂ ਪੈਸੇ ਲੈਣ ਚਲਿਆ ਗਿਆ, ਵਸਤਰ ਲੈ ਲਏ, ਕਈ ਪ੍ਰਕਾਰ ਦੀਆਂ ਚੀਜ਼ਾਂ ਲੈ ਲਈਆਂ, ਉਹਨਾਂ ਬੰਦਿਆਂ ਨੂੰ ਨਿੰਦੀ ਜਾਂਦੇ ਹੋ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਫਿਰ ਕੀ ਹੈ, ਕੀ ਇਹ ਤੁਹਾਡਾ ਧਰਮ ਹੈ? ਇਹਨੂੰ ਧਰਮ ਨਹੀਂ ਕਿਹਾ ਜਾ ਸਕਦਾ। ਜੇ ਤੁਹਾਨੂੰ ਇਹ ਪਤਾ ਹੈ ਕਿ ਬੰਦਾ ਗਲਤ ਹੈ गलत बंदे पासों क्यों दान लेने हो फिर ओदा दान लेके फिर कल तुसी स्वर्गा नूं जाओगे ओदा तो तुहाडे लई अपने आप ही नरकां दा रस्ता खुल गया। आप ना बूझै लोक बुझाए, आप नहीं समझदा लोकां नूं समझाउंदा फिरदा है। पांडे खरा सियाणा, बहुता सियाणा लगदा तू, तां बहुता ज्यादे अपने आप सियाणा बणदा है। आप ना बूझै लोक बुझाए, लोकां नूं कथा वख्यान करके समझाउंदा बड़े बड़ियां डींगां मार के, पर आप नहीं चलदा उहदे ते, आप उस गल नूं कमाउंदा ही नहीं। पांडे खरा सियाणा बई, बड़ा सियाणा तू, कादे लई माया कट्ठी करन लई, खाण पीण लई, कितों ना कितों चोर मोरी देखण लई वी कित्थों क पैसे बणनगे, कित्थों का समान मिलेगा, कित्थों आ चीजां मिलणगियां। लोकां नूं कहिंदा तेरे ते बड़ा तकड़ा ग्रह आ गया, क्यों घर वाली ने कहा अपने तां दाल मुक्की हुई है, कहिंदे तेरे ते तां वीर बार बड़ा तकड़ा होके चढ़िया, पीली दाल मंगदा है, मूंगी आ गई धोती हुई, आ हुण दूजी काली दाल लोड़ है, ते तो शनि भी आ बई, लाल मसरी भी चाहिए, मंगल भी ग्रह बड़ा तकड़ा। कहने आए तू बड़ा सियाणा, जिहे जी लोड़ हुंदी है, जे कपड़े की लोड़ है तो कपड़े जिहे जे रंग का चाहिए वह दिन के हिसाब न दिन रखे हुए ने, चिट्टा कपड़ा चाहिए भी हुण कपड़ा कुर्ता पजामा सवाना है, सोमवार ते शुक्रवार चिट्टा दान कर बई तेनू तेरा ग्रह टल जाएगा। ये किधरलियां सियाणपा, मैनू पहले ये दस भी ये लोगों नू क्यों चक्करा च पाने तुसी, आप ना बुझे लोग बुझाए। पांडे तू जाना ही ना ही कितों मास ओ पन्ना, ये पांडे तू नानू पंडित तू नहीं जानदा ये मास पैदा कितों होया, ये मास बनिया कितों। हर गल दे विच आपां नू गल दी तह तक जाना चाहिदा, गल दे मुढ़ तक जाना चाहिदा, गल चली कित्थों है, गल बनी कित्थों है। तुसी अधवाटे लोकां नू गल्लां सुना सुना के गुमराह करदे हो। आ मैं तैनू दसदा है ये मास कित्थों बनना है, कित्थों पैदा होया है। तो यहो अन्न कमाद कपाहा, तोया कहिंदा पानी, कणक नू पानी दिंदे, चौल पानी च खड़े रहिंदे ने, दालां नू पानी दिंदे ने, केड़ी चीज है केड़ा बूटा जेड़ा पानी तो बिना हो जांदा, कमाद, फिर कमाद नू पानी दिंदे आ, गन्नियां नू पानी लाउंदे आ, इहदे विचों फिर अगे शक्कर गुड़ सारियां खंड आदिक चीजां बणदियां ने, कपाह नू भी पानी दिंदे आ फिर उतों कपड़ा मिलदा है। तोयो त्रिभवन गन्ना, तोयो पानी तो ही तिन्ने भवन बने ने, क्योंकि पंजां तत्तां विच पानी भी है गन्ना भी है, इस करके गन्ने भी चूपने ये जी पानी हुंदा। तोया आखे हां बहुत विद अच्छा, पानी कहिंदा मैं बहुत तरीके नाल अच्छा हां, पर तोया बहुत बिकारा, पानी दे विच ही बहुत बिकार ने, बड़ियां तब्दीलियां ने, पानी ही कई तरह दा है, इस करके तैनू ये पता है कि मूल रूप विच पानी भी मास है, क्योंकि मास बनता ही पानी तो है, सारिया चीजा बनदिया ही पानी तो है, बंदे दे अंदर भी पानी है, किथे जाएगा, लोगों नू किस ढंग नाल समझाएगा। जदों कोई तकड़ा साइंसदान अगे मिल जाए, जदों सारी गल दी तह जना दे कि हुण दस किथे जाएगा। गुरु नानक देव जी ने उन्हूं जनाया भी लोगों नू तू असलीयत दे तौर ते नहीं दस सकिया कि असली गल की करने वाली है। नानू पंडित ने चरण पकड़ ले गुरु नानक देव जी दे, कहना महाराज वाकई असी तां ठग लोक आ, असी तां अपने मतलब लई सारा कुछ करदे आ, मैनू तुसी जड़ों समझाओ गल की है। गुरु नानक देव जी कहिंदे सन्यासी बनना चाहुंना, त्यागी बनना चाहुंना, बैरागी बनना चाहुंना, जती बनना चाहुंना, जे भगत बनना चाहुंना, जे तू सचमुच दा पंडित बनना चाहुंना, ब्राह्मण बनना चाहुंना, तां इउं कर एते रस छोड़ होवे सन्यासी। आ जिन्ने पिछे तेनू रस गिण के दसे ने ना मैं, ये सारे रस छड्ड। असी तेनू ये नहीं कहंदे कि तू खा मास खा, असी कहने हैं भी मास छड्डना चंगा, मास नहीं खाईदा, इस्त्री दे विशे छड्ड, देखना छड्ड,
ਇਸਤਰੀਆਂ ਨਾਲ ਗੱਲਾਂ ਕਰਨੀਆਂ ਛੱਡ, ਔਰ ਧੀਆਂ ਪੁੱਤਰਾਂ ਦੇ ਮੋਹ ਨੂੰ ਤਿਆਗ, ਹੰਕਾਰ ਨੂੰ ਛੱਡ, ਆਪਣੀ ਵਿਦਿਆ ਦੇ ਹੰਕਾਰ ਨੂੰ ਛੱਡ, ਆਪਣੀ ਜਾਤੀ ਦੇ ਹੰਕਾਰ ਨੂੰ ਛੱਡ, ਇਹ ਸਾਰੀਆਂ ਚੀਜ਼ਾਂ ਛੱਡ। ਇਹ ਸਾਰੀਆਂ ਚੀਜ਼ਾਂ ਮੈਨੂੰ ਤਾਂ ਤੂੰ ਕਹਿਣ ਆ ਗਿਆ ਵੀ ਤੁਸੀਂ ਮਾਸ ਬਣਾਇਆ ਮਾਸ ਬਣਾਇਆ, ਕਦੇ ਆਪਣੇ ਸਰੀਰ ਵੱਲ ਨਿਗਾਹ ਮਾਰੀ ਹੈ? ਸਿਰ ਤੋਂ ਲੈ ਕੇ ਪੈਰਾਂ ਤੱਕ ਤੂੰ ਹੰਕਾਰੀ ਹੈ, ਸਿਰ ਤੋਂ ਪੈਰਾਂ ਤੱਕ ਤੂੰ ਵਿਕਾਰੀ ਹੈ, ਸਿਰ ਤੋਂ ਪੈਰਾਂ ਤੱਕ ਤੂੰ ਸਾਰੇ ਪਾਸਿਓਂ ਮਾੜਾ ਹੀ ਮਾੜਾ। ਹੱਥ ਤੇਰੇ ਪਵਿੱਤਰ ਨੀ, ਕਿਉਂ ਕਦੇ ਭਾਂਡੇ ਨੀ ਮਾਂਜੇ, ਕਦੇ ਸੰਗਤ ਦੀ ਸੇਵਾ ਨੀ ਕੀਤੀ, ਕਦੇ ਮਾਲਾ ਨੀ ਫੜੀ, ਕਦੇ ਪੈਰਾਂ ਨਾਲ ਚੱਲ ਕੇ ਸੰਗਤ ਵੱਲ ਨੀ ਗਿਆ, ਪੈਰ ਤੇਰੇ ਮਾੜੇ ਹੈ। ਤੇਰੀ ਕਿਹੜੀ ਚੀਜ਼ ਚੰਗੀ ਹੈ ਜਿਸ ਕਰਕੇ ਤੂੰ ਲੋਕਾਂ ਨੂੰ ਉਪਦੇਸ਼ ਕਰਦਾ? ਪਹਿਲਾਂ ਆਪ ਸੁਧਰ, ਇਤੇ ਰਸ ਛੋੜ, ਪਹਿਲਾਂ ਇੰਨੇ ਸਾਰੇ ਰਸ ਛੱਡ ਜਿੰਨੇ ਤੈਨੂੰ ਪਿੱਛੇ ਕਹੇ ਨੇ ਅਸੀਂ। ਇੱਕ ਰਸ ਨੀ ਛੱਡਣਾ, ਇੱਕ ਰਸ ਛੱਡ ਕੇ ਦੁਨੀਆਂ ਚ ਕਿੰਨਾ ਪ੍ਰਚਾਰ ਕਰਦਾ ਇਨਸਾਨ, ਮੈਂ ਤਾਂ ਇੱਕ ਚੀਜ਼ ਇਹ ਨਹੀਂ ਖਾਂਦਾ ਬਸ, ਬਾਕੀ ਦੀਆਂ 99 ਚੀਜ਼ਾਂ ਉਹਦੀ ਆੜ ਵਿੱਚ ਖਾਂਦਾ। ਇਸੇ ਤਰ੍ਹਾਂ ਪੰਡਤਾਂ ਦਾ ਕੰਮ ਸੀ ਲੋਕਾਂ ਨੂੰ ਨਕਲ ਫੜ ਫੜ ਕੇ ਦਿਖਾਉਣਾ, ਉਹ ਬੜੀ ਮਾੜੀ ਗੱਲ ਕੀਤੀ ਤੂੰ ਇਹ। ਜਿਵੇਂ ਕਾਜੀ ਨੇ ਕਿਹਾ ਸੀ, ਮੇਰੇ ਤਾਂ ਕੱਪੜੇ ਹੀ ਖਰਾਬ ਕਰ ਦਿੱਤੇ। ਕਬੀਰ ਜੀ ਜੋ ਮਾਰ ਹੈ ਜ਼ੋਰ ਕਰ, ਕਹਿਤੇ ਹੈ ਜੋ ਹਲਾਲ, ਦਫ਼ਤਰ ਦਈ ਜਬ ਕਾੜ ਹੈ ਹੋਏਗਾ ਕੌਣ ਹਵਾਲ। ਕਬੀਰ ਜੀ ਕਹਿੰਦੇ ਉਹ ਇੱਥੇ ਤਾਂ ਤੁਸੀਂ ਕਹਿੰਦੇ ਲੋਕਾਂ ਨੂੰ ਕਿ ਅਸੀਂ ਹਲਾਲ ਕੀਤਾ, ਕੋਈ ਕਹਿੰਦਾ ਮੈਂ ਝਟਕਾ ਕੀਤਾ, ਪਰ ਇਹਦਾ ਲੇਖਾ ਹੁੰਦਾ ਹੈ, ਇਹਦਾ ਲੇਖਾ ਦੇਣਾ ਪੈਂਦਾ ਹੈ। ਲੱਖ ਤੁਸੀਂ ਗੁਰੂ ਸਾਹਿਬ ਦੀ ਓਟ ਲੈ ਕੇ ਖਾਓ। ਮਹਾਰਾਜ ਨੇ ਕਿਹਾ, ਉੱਥੋਂ ਕਿਹਾ, ਉਦੋਂ ਕਿਹੋ ਉਹਨਾਂ ਨੂੰ ਜਾ ਕੇ ਜਿਨ੍ਹਾਂ ਨੇ ਤੁਹਾਨੂੰ ਕਿਹਾ ਖਾਣ ਨੂੰ, ਉਦੋਂ ਉਹਨਾਂ ਨੂੰ ਕਿਹੋ ਮੇਰੇ ਨਾਲ ਖੜੀ ਜਿਹੜਾ ਧਰਮ ਰਾਜੇ ਕੋਲ ਚੱਲ ਕੇ, ਉਦੋਂ ਤੁਹਾਨੂੰ ਕਿਸੇ ਨੇ ਬਚਾਉਣਾ ਤੱਕ ਨਹੀਂ। ਇਹ ਖਾਣ ਵਾਲੀ ਪਾਰਟੀ ਸਭ ਦੌੜ ਜਾਏਗੀ, ਸਹਾਇਤਾ ਕਿਸੇ ਨੇ ਨਹੀਂ ਕਰਨੀ। ਇਹ ਮਹਾਰਾਜ ਕਹਿੰਦੇ ਇਹਨਾਂ ਆਮ ਲੋਕਾਂ ਦੀਆਂ ਗੱਲਾਂ ਚ ਨਾ ਆਇਆ ਕਰੋ, ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਰ ਵੀ ਬਹੁਤ ਕੁਛ ਖਾਣਾ ਪੀਣਾ ਲਿਖਿਆ ਤੇ ਖਾਣੇ ਤੋਂ ਮਨਾ ਵੀ ਕੀਤਾ, ਕਿਉਂਕਿ ਖਾਣੇ ਦਾ ਹੀ ਸੰਬੰਧ ਸਾਡੇ ਮਨ ਨਾਲ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਏਤੇ ਰਸ ਛੋੜ ਹੋਵੇ ਸੰਨਿਆਸੀ, ਇੰਨੇ ਰਸ ਛੱਡ ਕੇ ਤਾਂ ਬੰਦਾ ਸੰਨਿਆਸੀ ਹੋ ਸਕਦਾ। ਨਾਨਕ ਕਹੇ ਵਿਚਾਰਾ, ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਇਹ ਵਿਚਾਰ ਕਹਿੰਦਾ ਹਾਂ ਕਿ ਇੱਕ ਚੀਜ਼ ਨਾ ਛੱਡੋ, ਸਾਰੀਆਂ ਹੀ ਚੀਜ਼ਾਂ ਛੱਡੋ। ਕੋਈ ਬੰਦਾ ਆਖੇ ਮੈਂ ਤਾਂ ਬੜਾ ਜਤੀ ਸਤੀ ਹਾਂ, ਆਪਾਂ ਤਾਂ ਬਿਲਕੁਲ ਕਾਮ ਦੇ ਨੇੜੇ ਨਹੀਂ ਜਾਂਦੇ, ਤੇ ਮਹਾਰਾਜ ਕਹਿੰਦੇ ਕ੍ਰੋਧ ਤੇਰਾ ਕਿੱਧਰ ਜਾਣਾ, ਲੋਭ ਕਿੱਧਰ ਜਾਣਾ, ਮੋਹ ਕਿੱਧਰ ਜਾਣਾ, ਹੰਕਾਰ ਕਿੱਧਰ ਜਾਣਾ, ਉਹ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਬੈਠੀਆਂ। ਕਾਰੀ ਕੱਢੀ ਕਿਆ ਸੀ ਆ ਜਾਂ ਚਾਰੇ ਬੈਠੀਆਂ ਨਾਲ, ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਆਹ ਤਾਂ ਤੇਰੇ ਨਾਲ ਹੀ ਬੈਠਾ ਸਾਰਾ ਕੁਛ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਆਪਾਂ ਨੂੰ ਇਹੀ ਕਹਿੰਦੇ ਨੇ ਕਿ ਇੱਕ ਚੀਜ਼ ਨਾ ਛੱਡੋ, ਮਾੜੀ ਇੱਕ ਚੀਜ਼ ਛੱਡਤੀ ਤੇ ਲੋਕਾਂ ਚ ਵਡਿਆਈ ਕਰਵਾ ਲਈ, ਸਾਰੀਆਂ ਮਾੜੀਆਂ ਚੀਜ਼ਾਂ ਛੱਡੋ, ਕੋਈ ਨਸ਼ਾ ਨਾ ਕਰੋ ਕਿਸੇ ਤਰ੍ਹਾਂ ਦਾ ਵੀ। ਅਮਲ ਦਾਲ ਪ੍ਰਸ਼ਾਦੇ ਦਾ ਕਿਹਾ ਖਾਲਸੇ ਨੂੰ, ਮਹਾਰਾਜ ਕਹਿੰਦੇ ਉਹ ਸਾਰਾ ਕੁਝ ਇਸੇ ਵਿੱਚ ਹੀ ਆਉਣਾ। ਹਰ ਪ੍ਰਕਾਰ ਦੀ ਚੀਜ਼ਾਂ ਛੱਡ ਕੇ ਸਿਰਫ ਨਾਮ ਜਪੋ, ਨਾਮ ਛਕੋ। ਪੌੜੀ ਹਉ ਕਿਆ ਆਖਾਂ, ਇੱਕ ਜੀਭ ਤੇਰਾ ਅੰਤ ਨਾ ਕਿਨਹੀਂ ਪਾਇਆ। ਕਹਿੰਦੇ ਵਾਹਿਗੁਰੂ ਮੈਂ ਇੱਕ ਜੀਭ ਨਾਲ ਤੇਰਾ ਕਿੰਨਾ ਕੁ ਗੁਣ ਗਾ ਲਵਾਂ, ਅੱਜ ਤੱਕ ਤੇਰਾ ਕਿਸੇ ਨੇ ਅੰਤ ਪਾਇਆ ਹੀ ਨਹੀਂ, ਬਹੁਤ ਬੇਅੰਤ ਹੈ। ਕਦੇ ਇਹ ਹੁਣ ਗਿਆਨ ਦੀ ਗੱਲ ਕਰਨ ਲੱਗੇ ਨੇ, ਇਹ ਹੁਣ ਧਿਆਨ ਦੀ ਗੱਲ ਸੁਣਾਉਣ ਲੱਗੇ ਨੇ ਪੰਡਤ ਨੂੰ, ਇਸੇ ਸ਼ਬਦ ਦੀ ਪੌੜੀ ਹੈ। ਕਹਿੰਦੇ ਅੱਜ ਤੱਕ ਕਿਸੇ ਨੇ ਅੰਤ ਪਾਇਆ ਵਾਹਿਗੁਰੂ ਦਾ? ਕਦੇ ਇਸ ਪਾਸੇ ਨੂੰ ਵੀ ਧਿਆਨ ਦਿੱਤਾ ਕਿ ਉਹ ਦੂਜੇ ਪਾਸੇ ਨੂੰ ਤੁਰੇ ਰਹਿਣਾ ਹਰ ਵਕਤ, ਇਹ ਖਾਣਾ ਇਹ ਨਹੀਂ ਖਾਣਾ, ਇਹ ਪੀਣਾ ਇਹ ਨਹੀਂ ਪੀਣਾ, ਇਹਨਾਂ ਗੱਲਾਂ ਦੇ ਵਿੱਚ ਦੁਨੀਆਂ ਨੂੰ ਉਲਝਾ ਕੇ ਰੱਖਿਆ ਹੋਇਆ? ਕਿਉਂਕਿ ਬੰਦੇ ਦੀ ਜਿੰਨੀ ਆਪਣੀ ਅਵਸਥਾ ਹੁੰਦੀ ਹੈ ਉੱਥੇ ਤੱਕ ਜੀਵਾਂ ਨੂੰ ਉਲਝਾ ਲੈਂਦਾ, ਜਿੰਨੀ ਕੁ ਅਵਸਥਾ ਆਪਣੀ ਹੁੰਦੀ ਹੈ ਉਹਦੇ ਮੁਤਾਬਕ ਉਹ ਕਹਿੰਦਾ ਆਹ ਕੰਮ ਕਰੋ, ਆਹ ਨਾ ਕਰੋ, ਆਹ ਇਸ ਤਰ੍ਹਾਂ ਕਰੋ, ਆਪੋ ਆਪਣੀ ਅਵਸਥਾ ਹਰੇਕ ਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਸ਼ਬਦ ਵਿਚਾਰ, ਜਿਨ੍ਹਾਂ ਨੇ ਸੱਚੇ ਸ਼ਬਦ ਦੀ ਵਿਚਾਰ ਕੀਤੀ ਹੈ, ਸੱਚੇ ਸ਼ਬਦ ਦੀ ਵਿਚਾਰ ਦੁਆਰਾ ਸੇ ਤੁਝ ਹੀ ਮਾਹੇ ਸਮਾਇਆ। ਸੱਚੇ ਸ਼ਬਦ ਦੀ ਵਿਚਾਰ ਕਰ ਕਰਕੇ ਉਹ ਤੁਹਾਡੇ ਵਿੱਚ ਸਮਾ ਜਾਂਦਾ। ਹੁਣ ਸੱਚੇ ਸ਼ਬਦ ਦੀ ਵਿਚਾਰ ਕਰਨ ਲਈ ਦਿਮਾਗ ਤੇ ਬੜਾ ਲੋਡ ਪੈਂਦਾ, ਦਿਮਾਗ ਦਾ ਬੜਾ ਜ਼ੋਰ ਲੱਗਦਾ, ਉਹਦੇ ਲਈ ਸਿਰ ਨੂੰ ਤੇਲ ਮਲਣਾ ਪੈਂਦਾ, ਉਹਦੇ ਲਈ ਬਦਾਮ ਦੀਆਂ ਗਿਰੀਆਂ ਖਾਣੀਆਂ ਪੈਂਦੀਆਂ ਨੇ, ਉਹਦੇ ਲਈ ਦਿਮਾਗੀ ਚੀਜ਼ਾਂ ਖਾਣੀਆਂ ਪੈਂਦੀਆਂ ਨੇ, ਉਹਦੇ ਲਈ ਟੌਨਿਕ ਲੈਣੇ ਪੈਂਦੇ ਦਿਮਾਗ ਵਾਸਤੇ। ਜੇ ਉਹ ਦੂਜਾ ਸਮਾਨ ਖਾ ਲਿਆ ਫਿਰ ਦਿਮਾਗ ਮੋਟਾ ਸਾਰਾ ਹੋ ਜਾਣਾ, ਨੀਂਦ ਆਉਣ ਲੱਗ ਜਾਣੀ ਹੈ, ਫਿਰ ਤਾਂ ਮਹਾਰਾਜ ਕਹਿੰਦੇ ਉਧਰ ਨੂੰ ਗੱਲ ਬਣਨੀ ਨਹੀਂ। ਇਸ ਕਰਕੇ ਅਸੀਂ ਕਹਿੰਦੇ ਸੱਚੇ ਸ਼ਬਦ ਦੀ ਵਿਚਾਰ ਤੇ ਦਿਮਾਗੀ ਜ਼ੋਰ ਲਾਓ, ਜਿਹੜਾ ਤੁਹਾਡੇ ਵਿੱਚ ਸਮਾਉਂਦਾ ਉਹ ਸੱਚੇ ਸ਼ਬਦ ਦੀ ਵਿਚਾਰ ਨਾਲ ਹੀ ਸਮਾਉਂਦਾ। ਇੱਕ ਭਗਵਾ ਵੇਸ ਕਰ ਭਰਮ ਦੇ ਵਿਣ ਸਤਿਗੁਰ ਕਿਨੈ ਨਾ ਪਾਇਆ। ਇੱਕ ਲੋਕ ਭਗਵੇ ਕੱਪੜੇ ਪਾਈ ਫਿਰਦੇ ਨੇ, ਇੱਕ ਲੋਕ ਹੋਰ ਤਰ੍ਹਾਂ ਦੇ ਕੱਪੜੇ ਪਾਈ ਫਿਰਦੇ ਨੇ, ਇੱਕ ਹੋਰ ਤਰ੍ਹਾਂ ਦੇ ਕੱਪੜੇ ਪਾਈ ਫਿਰਦੇ ਨੇ। ਆਪਾਂ ਦੇਖਦੇ ਸੰਸਾਰ ਦੇ ਲੋਕ ਇਹ ਕੀ ਪਾਈ ਫਿਰਦੇ ਨੇ, ਕੋਈ ਜਟਾ ਬਣਾ ਕੇ ਫਿਰਦਾ, ਕੋਈ ਲੰਬੇ ਨਹੁੰ ਕਰੀ ਫਿਰਦਾ, ਕੋਈ ਭਗਵੇ ਕੱਪੜੇ ਪਾਏ ਨੇ, ਕਿਸੇ ਨੇ ਹਰੇ ਪਾਏ ਨੇ, ਕਿਸੇ ਨੇ ਪੀਲੇ ਹੀ ਕੱਪੜੇ ਪਾਏ ਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਲੋਕ ਕੱਪੜੇ ਪਾ ਪਾ ਕੇ ਭੇਸ ਬਣਾ ਬਣਾ ਕੇ ਦੁਨੀਆਂ ਅੰਦਰ ਭਰਮਦੇ ਨੇ, ਆਪਣਾ ਲਿਬਾਸ ਆਪਣਾ ਚਿਹਰਾ ਐਸਾ ਡੈਕੋਰੇਸ਼ਨ ਕਰਦੇ ਚਿਹਰੇ ਦੀ, ਬੰਦਾ ਦੇਖਣ ਵਾਲਾ ਕਹੇਗਾ ਵਾਕਈ ਬੜਾ ਪਹੁੰਚਿਆ ਮਹਾਂਪੁਰਸ਼ ਹੈ ਕੋਈ, ਪਰ ਉਹਦੇ ਪੱਲੇ ਕੱਖ ਨਹੀਂ ਹੁੰਦਾ। ਵਿਣ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵਾਹਿਗੁਰੂ ਦੀ ਪ੍ਰਾਪਤੀ ਕਦੇ ਕੀਤੀ ਹੀ ਨਹੀਂ। ਭਗਵੇ ਵੇਸ ਤੇ ਵਿਚਾਰੇ ਐਵੇਂ ਆਪਦਾ ਕਾ ਮਾਰਿਆ ਘਰ ਤੇ ਨਸਤਾ, ਕਹਿੰਦੇ ਆਪਦਾ ਦਾ ਮਾਰਿਆ ਹੋਇਆ ਘਰੋਂ ਦੌੜਦਾ ਵਿਚਾਰਾ, ਬਿਪਤਾ ਪੈ ਗਈ, ਕਰਜ਼ਾ ਚੜ ਗਿਆ, ਗਰੀਬੀ ਆ ਗਈ, ਇਸਤਰੀ ਚੜਾਈ ਕਰ ਗਈ, ਹੋਰ ਕੁਛ ਹੋ ਗਿਆ, ਝਗੜਾ ਹੋ ਗਿਆ, ਛੱਡ ਕੇ ਹਰਿਦੁਆਰ ਜਾ ਵੜਿਆ, ਛੱਡ ਕੇ ਕਿਤੇ ਹੋਰ ਕਿਸੇ ਸਾਧੂ ਨਾਲ ਰਲ ਗਿਆ, ਛੱਡ ਕੇ ਕਿਸੇ ਹੋਰ ਜਥੇਬੰਦੀ ਚ ਰਲ ਗਿਆ। ਵੀ ਬਿਪਤਾ ਪੈਣ ਤੋਂ ਜਦੋਂ ਘਰ ਦੇ ਮਾਹੌਲ ਠੀਕ ਹੋ ਗਏ ਫਿਰ ਮੁੜਿਆ ਆ। ਮਹਾਰਾਜ ਕਹਿੰਦੇ ਇਹ ਕਾਹਦੇ ਭਗਵੇ ਕੱਪੜੇ ਪਾਏ, ਸਤਿਗੁਰ ਤੋਂ ਬਿਨਾਂ ਕਿਸੇ ਨੇ ਰੱਬ ਦੀ ਪ੍ਰਾਪਤੀ ਕੀਤੀ ਨਹੀਂ। ਜੇ ਇਹੋ ਜਿਹੇ ਬੰਦਿਆਂ ਨੂੰ ਕਹੋ ਵੀ ਸਤਸੰਗਤ ਵਿੱਚ ਬਹਿ ਜਾ, ਉਹ ਨਹੀਂ ਬਹਿੰਦਾ। ਕੋਈ ਬੈਠਾ ਦੇਖਿਆ, ਕੋਈ ਬੈਠਾ ਭਗਵੇ ਕੱਪੜਿਆਂ ਵਾਲਾ ਉਰੇ, ਕੋਈ ਜਾਂ ਬਹੁਤੇ ਬਾਣੇ ਪਾ ਕੇ ਬੈਠਾ, ਉਹ ਨਹੀਂ ਬੈਠੂਗਾ। ਉਹ ਮੇਰੇ ਵਰਗਾ ਕਹਿੰਦਾ ਗਿਆਨੀ ਕੋਈ ਨਹੀਂ, ਮੈਂ ਬੜਾ, ਅਸੀਂ ਤਾਂ ਇੰਨੇ ਬਾਣੇ ਪਾਏ ਹੋਏ ਨੇ। ਬਾਣੇ ਵਾਲਾ ਫਿਰ ਘੱਟ ਹੀ ਬਹਿੰਦਾ ਦੇਖਦਾ, ਸਤਸੰਗਤ ਨਹੀਂ ਕਰਦਾ ਤੂੰ, ਕਹਿੰਦਾ ਨਾ ਮੈਨੂੰ ਤਾਂ ਪਹਿਲਾਂ ਹੀ ਬ੍ਰਹਮ ਗਿਆਨ ਹੋਇਆ। ਉਹਨੂੰ ਪਹਿਲਾਂ ਹੀ ਬ੍ਰਹਮ ਗਿਆਨ ਹੋ ਗਿਆ ਆਪਣੇ ਨਾਲੋਂ। ਉਹ ਸਤਿਗੁਰ ਦੀ ਹਜ਼ੂਰੀ ਚ ਬਹਿਣਾ ਪਸੰਦ ਹੀ ਨਹੀਂ ਕਰਦੇ ਇਹ ਜਿਹੇ ਲੋਕ। ਦੇਸ਼ ਦਸੰਤਰ ਭਵ ਥੱਕੇ ਤੁਧ ਅੰਦਰ ਆਪ ਲੁਕਾਇਆ। ਲੋਕ ਪਾ ਕੇ ਇਹੋ ਜਿਹੇ ਕੱਪੜੇ ਲੀੜੇ ਭੇਸ ਬਣਾ ਕੇ ਪਖੰਡ ਕਰਕੇ ਦੇਸ਼ਾਂ ਦਸੰਤਰਾਂ ਦੇ ਵਿੱਚ ਭਵ ਭਵ ਕੇ ਥੱਕ ਗਏ, ਰੱਬ ਨੂੰ ਲੱਭਦੇ ਫਿਰਦੇ ਆ। ਕਾਹਿਰ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪੂਪ ਮਧ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਇੱਕ ਕਾਈ ਹੁੰਦੀ ਕਾਈ, ਜਿੱਥੇ ਹਮੇਸ਼ਾ ਮਾੜੀ ਮਾੜੀ ਟੂਟੀ ਚੱਲਦੀ ਰਹੇ, ਪਾਣੀ ਡਿੱਗਦਾ ਰਹੇ, ਉੱਥੇ ਹਰੇ ਰੰਗ ਦੀ ਜਿਲਬ ਜੀ ਜੰਮ ਜਾਂਦੀ ਹੈ। ਚਲੋ ਉਹ ਤਾਂ ਲੈ ਜਾਂਦੀ ਹੈ, ਕਲੀ ਤੇ ਰੇਤਾ ਮਿਲਾ ਕੇ ਕਿਸੇ ਬੋਰੀ ਨੂੰ ਫੇਰਦੀ ਲੈ ਵੀ ਜਾਂਦੀ ਹੈ, ਪਰ ਇੱਕ ਕਿਤੇ ਸਫਾਈ ਨਹੀਂ ਹੁੰਦੀ, ਹੌਲੀ ਹੌਲੀ ਉਹ ਕਾਲਖ ਬਣ ਜਾਂਦੀ, ਕਾਲੇ ਰੰਗ ਚ ਬਦਲ ਜਾਂਦੀ। ਜਦੋਂ ਇਹ ਕਾਈ ਕਾਲੇ ਰੰਗ ਚ ਬਦਲ ਜਾਂਦੀ ਫੇਰ ਨਹੀਂ ਉਤਾਰ ਸਕਦੇ ਉਹਨੂੰ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਇੰਨੀ ਕਾਲਖ ਤੇਰੇ ਮਨ ਚ ਹੋ ਚੁੱਕੀ ਹੈ ਕਿ ਆਪਾ ਜਾਣੇ ਤੋਂ ਬਿਨਾਂ ਇਹ ਕਾਲਖ ਉਤਰ ਨਹੀਂ ਸਕਦੀ। ਫੇਰ ਕਹਿੰਦੇ ਹੁਣ ਸੱਚਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਉਹਦੀ ਪ੍ਰਾਪਤੀ ਕਿਵੇਂ ਹੈ ਜੀ? ਕਹਿੰਦੇ ਦੇਸ਼ ਦਸੰਤਰ ਭਵ ਥੱਕੇ ਤੁਦ ਅੰਦਰ ਆਪ ਲੁਕਾਇਆ। ਤੁਸੀਂ ਇਹਨਾਂ ਬੰਦਿਆਂ ਦੇ ਅੰਦਰ ਹੀ ਆਪਣਾ ਆਪ ਲੁਕਾ ਕੇ ਰੱਖਿਆ ਹੋਇਆ, ਹਰੇਕ ਅੰਦਰ ਬੈਠੇ ਹੋ। ਤੁਸੀਂ ਉਹਦੇ ਕੰਨ ਚ ਕੀ ਫੂਕ ਮਾਰਤੀ ਮਹਾਰਾਜ? ਉਹ ਪਹਾੜਾਂ ਚ ਜਾ ਚੜਿਆ। ਮਹਾਰਾਜ ਕਹਿੰਦੇ ਚੜਿਆ ਰਹਿਣ ਦੇ, ਮੈਂ ਆਪ ਹੀ ਭੇਜਿਆ। ਕਹਿੰਦੇ ਜਿਹਨੂੰ ਮੈਂ ਭਟਕਣਾ ਚ ਪਾ ਦਿਆਂ ਉਹ ਭਰਮ ਦਾ ਫਿਰਦਾ। ਮਹਾਰਾਜ ਉਹਨੂੰ ਕੀ ਹੋਇਆ? ਉਹ ਪੁੱਠਾ ਲਟਕ ਰਿਹਾ। ਕਹਿੰਦੇ ਲਟਕੀ ਜਾਣ ਦੇ, ਇਹਨੂੰ ਮੈਂ ਆਪ ਹੀ ਪੁੱਠਾ ਲਟਕਾਇਆ ਚਮਗਿੱਦੜ ਵਾਂਗੂ। ਕਿਉਂਕਿ ਜਿਹੜੇ ਬੰਦੇ ਨੂੰ ਸੋਝ ਹੀ ਨਹੀਂ ਪੈਂਦੀ, ਉਹ ਬੰਦਾ ਪੁੱਠੇ ਪੁੱਠੇ ਕੰਮ ਕਰਦਾ, ਰੱਬ ਨੂੰ ਲੱਭਣ ਨੂੰ ਫਿਰਦਾ, ਕਦੇ ਰੋਟੀ ਛੱਡਦਾ, ਕਦੇ ਦਾਲ ਛੱਡਦਾ, ਕਦੇ ਕੁਛ ਕਰਦਾ। ਕਹਿੰਦੇ ਜਿਹਨੂੰ ਮੈਂ ਸਹੀ ਰਸਤੇ ਪਾਉਣਾ ਹੋਵੇ ਉਹਨੂੰ ਕੀ ਕਰਾਉਣਾ? ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ। ਕਹਿੰਦੇ ਮੈਂ ਚਾਨਣ ਕਰਕੇ ਨਾ ਉਪਦੇਸ਼ ਦੇ ਕੇ ਉਹਨੂੰ ਪ੍ਰਕਾਸ਼ ਦਿਖਾ ਕੇ ਉਹਨੂੰ ਇਹ ਦਿਖਾ ਦਿੰਦਾ ਕਿ ਗੁਰੂ ਦਾ ਸ਼ਬਦ ਹੀ ਰਤਨ ਹੈ, ਬਾਕੀ ਕੋਈ ਚੀਜ਼ ਨਹੀਂ ਸੰਸਾਰ ਦੇ ਅੰਦਰ। ਜੇ ਕਮਾਈ ਕਰਨੀ ਹੈ ਤਾਂ ਗੁਰ ਸ਼ਬਦ ਦੀ ਕਰ, ਹੋਰ ਕਿਸੇ ਚੀਜ਼ ਖਾਣ ਨਾਲ, ਭੇਖ ਬਣਾਉਣ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ। ਕਹਿੰਦੇ ਮੈਂ ਜਿਹਨੂੰ ਦਿਖਾ ਦਿਆਂ ਚਾਨਣ ਕਰ ਚਾਨਣ, ਆਪ ਦਿਖਾਇਆ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਹੈ ਆਪੇ ਆਪੇ ਦੇ ਬੁਝਾਏ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ ਮੈਂ ਦਿਖਾ ਦਿਆਂ, ਜੇ ਆਪਣਾ ਸ਼ਬਦ ਦਿਖਾ ਦਿਆਂ ਜਿਹਨੂੰ ਸਹੀ ਮਾਰਗ ਤੇ ਲਾਉਣਾ, ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ। ਕਹਿੰਦੇ ਸ਼ਬਦ ਦੇ ਪ੍ਰਕਾਸ਼ ਵਿੱਚ ਬੰਦਾ ਆਪਣੇ ਆਪ ਨੂੰ ਪਛਾਣਦਾ, ਫਿਰ ਪਛਾਣਦਾ ਕਿ ਮੈਂ ਕੀ ਹਾਂ। ਜਦੋਂ ਗੁਰਮਤੀ ਗੁਰ ਦੀ ਸਿੱਖਿਆ ਲੈ ਲਈ ਤਾਂ ਫਿਰ ਸੱਚ ਦੇ ਵਿੱਚ ਸਮਾਉਂਦਾ, ਜਦੋਂ ਆਪਣੇ ਆਪ ਨੂੰ ਪਛਾਣਦਾ। ਆਪਣੇ ਆਪ ਨੂੰ ਤਾਂ ਕਿਸੇ ਨੇ ਪਛਾਣਿਆ ਹੀ ਨਹੀਂ। ਜੇ ਆਪਾਂ ਆਪਣਾ ਆਪ ਪਛਾਣ ਲਈਏ, ਇੰਨੀ ਗੱਲ ਤੇ ਜਰਾ ਜ਼ਿਆਦਾ ਜ਼ੋਰ ਦੇਈਏ ਕਿ ਮਨ ਤੂੰ ਜੋਤ ਸਰੂਪ ਹੈ,